ਗੱਲ ਯਾਦ ਰੱਖਿਓ, ਪਰਮਾਤਮਾ ਆਨੰਦ ਸਰੂਪ ਹੈ। ਉਹਦੇ ਤਿੰਨ ਰੂਪ ਮੰਨੇ ਜਾਂਦੇ ਨੇ ਪੁਰਾਣੇ ਗ੍ਰੰਥਾਂ ਵਿੱਚ, ਸੱਤ ਚਿੱਤ ਆਨੰਦ ਸਰੂਪ। ਪਰਮਾਤਮਾ ਦੇ ਤਿੰਨ ਸਰੂਪ ਮੰਨੇ ਜਾਂਦੇ ਨੇ, ਸੱਤ ਚਿੱਤ ਤੇ ਆਨੰਦ। ਜਦੋਂ ਤੁਸੀਂ ਬਹੁਤ ਆਨੰਦ ਵਾਲੀ ਹਾਲਤ ਵਿੱਚ ਹੁੰਦੇ ਹੋ ਨਾ, ਤਾਂ ਸਮਝ ਲਓ ਤੁਹਾਨੂੰ ਆਨੰਦ ਨਹੀਂ ਮਿਲਿਆ, ਤੁਹਾਨੂੰ ਪਰਮਾਤਮਾ ਮਿਲਿਆ। ਹੁਣ ਸੁੱਖ ਵਿੱਚ ਤੇ ਆਨੰਦ ਵਿੱਚ ਫਰਕ ਹੁੰਦਾ ਹੈ। ਸੁੱਖ ਆਇਆ ਤੇ ਉਹਦੇ ਪਿੱਛੇ ਦੁੱਖ ਵੀ ਖੜਾ। ਜੇ ਅੱਜ ਸਾਨੂੰ ਸੁੱਖ ਮਿਲਿਆ, ਉਹਦੇ ਪਿੱਛੇ ਦੁੱਖ ਵੀ ਖੜਾ। ਦੁੱਖ ਦੇ ਪਿੱਛੇ ਸੁੱਖ ਹੁੰਦਾ, ਸੁੱਖ ਦੇ ਪਿੱਛੇ ਦੁੱਖ ਹੁੰਦਾ, ਇਹ ਇਕੱਠੇ ਹੀ ਚੱਲਦੇ ਨੇ। ਇੱਕ ਡੰਡੇ ਦੇ ਦੋ ਸਿਰੇ ਨੇ, ਇੱਕ ਰੱਸੇ ਦੇ ਦੋ ਸਿਰੇ ਨੇ। ਇੱਕ ਸਿਰੇ ਨੂੰ ਆਪਾਂ ਸੁੱਖ ਕਹਿ ਦਿੰਦੇ ਹਾਂ, ਇੱਕ ਸਿਰੇ ਨੂੰ ਆਪਾਂ ਦੁੱਖ ਕਹਿ ਦਿੰਦੇ ਹਾਂ, ਪਰ ਇਹ ਹੁੰਦਾ ਨਹੀਂ ਏਦਾਂ। ਸੁੱਖ ਤੇ ਦੁੱਖ ਅਸਲ ਚ ਦੋ ਚੀਜ਼ਾਂ ਨੇ, ਇੱਕ ਚੀਜ਼ ਦੇ ਦੋ ਨਾਮ ਨੇ। ਇੱਕ ਚੀਜ਼ ਦੇ, ਇੱਕ ਅਵਸਥਾ ਦੇ ਦੋ ਨਾਮ ਹਨ, ਸੁੱਖ ਤੇ ਦੁੱਖ। ਅਸਲ ਚ ਦੋ ਨਹੀਂ ਹੁੰਦੇ, ਇੱਕੋ ਹੀ ਹੁੰਦਾ। ਹਰੇਕ ਸੁੱਖ ਦੇ ਆਉਣ ਤੋਂ ਪਹਿਲਾਂ ਦੁੱਖ ਆਉਂਦਾ, ਦੁੱਖ ਦੇ ਆਉਣ ਤੋਂ ਪਹਿਲਾਂ ਸੁੱਖ ਆਉਂਦਾ। ਇਹ ਇਕੱਠੇ ਇਕੱਠੇ ਚੱਲਦੇ ਨੇ। ਹੁਣ ਜਿਵੇਂ ਮੰਨ ਲਓ, ਹੁਣ ਜ਼ਿਮੀਦਾਰਾਂ ਨੂੰ ਸੁੱਖ ਆਉਣ ਵਾਲਾ ਹੈ, ਜ਼ਿਮੀਦਾਰਾਂ ਨੂੰ ਜਿਹਨਾਂ ਨੇ ਖੇਤੀ ਫਸਲ ਬੀਜੀ ਹੋਈ ਹੈ, ਜਿਨ੍ਹਾਂ ਦੀ ਕਣਕ ਆਉਣੀ ਹੈ, ਮੰਡੀਆਂ ਚ ਸਿੱਟਣਗੇ, ਬੋਲ ਲੱਗਣੇ ਨੇ, ਜਿਨ੍ਹਾਂ ਦੀ ਉਹਨਾਂ ਦੀ ਜ਼ਿੰਦਗੀ ਵਿੱਚ ਸੁੱਖ ਆਉਣ ਵਾਲਾ ਹੈ ਨਾ। 10 ਦਿਨਾਂ ਤੱਕ ਕਣਕ ਵੱਢੀ ਜਾਣੀ ਹੈ, 20 ਦਿਨਾਂ ਤੱਕ ਵਿਕ ਜਾਣੀ ਹੈ, ਤੇ 20 ਦਿਨਾਂ ਤੱਕ ਆੜਤੀਏ ਨਾਲ ਜਦੋਂ ਮਹੀਨੇ ਤੱਕ ਹਿਸਾਬ ਕਿਤਾਬ ਕਰਨਗੇ, ਤੇ ਉਹ ਫਿਰ ਉਹਨੇ ਕਹਿਣਾ, ਲਓ ਜੀ 2 ਲੱਖ ਦੀ ਫਸਲ ਹੋਈ ਆ, ਚੱਕੋ ਸਰਦਾਰ ਸਾਹਿਬ। ਤੁਹਾਡੀ 5 ਲੱਖ ਦੀ ਫਸਲ ਹੋਈ ਆ, ਚੱਕੋ। ਤੁਹਾਡੀ 10 ਲੱਖ ਦੀ ਫਸਲ ਹੋਈ ਆ, ਚੱਕੋ। ਸੁੱਖ ਆਉਣ ਵਾਲਾ ਹੈ, ਪਰ ਸੁੱਖ ਤੋਂ ਪਹਿਲਾਂ 6 ਮਹੀਨਿਆਂ ਦੀ ਮਿਹਨਤ, ਪਹਿਲਾਂ ਦੁੱਖ, ਇਹਦਾ ਦੂਜਾ ਸਿਰਾ ਸੁੱਖ। ਸੁੱਖ ਇਕੱਠਾ ਹੈ। ਹੁਣ ਤੁਹਾਡੇ ਹੱਥ ਤੇ ਕਿਸੇ ਨੇ ਬੱਚਾ ਰੱਖਿਆ, ਤੇਰਾ ਪੁੱਤ ਲਿਆ ਕੇ ਰੱਖਿਆ, ਚੱਕ, ਸੁੱਖ। ਬੱਲੇ ਬੱਲੇ ਪੁੱਤ ਹੋਇਆ, ਸੁੱਖ। ਪਰ ਹੁਣ ਨਾਲ ਹੀ ਫਿਕਰ ਪੈ ਜਾਣਾ, ਇਹਨੂੰ ਪੜ੍ਹਾਉਣਾ ਕਿੱਥੇ ਹੈ, ਸਕੂਲ ਵਧੀਆ ਚਾਹੀਦਾ, ਵੱਡਾ ਹੋਵੇ, ਇਹ ਬਿਮਾਰ ਨਾ ਹੋ ਜਾਏ, ਇਹਦੀ ਸਿਹਤ ਖਰਾਬ ਨਾ ਹੋ ਜਾਏ, ਇਹਦੇ ਐਂ ਨਾ ਹੋ ਜਾਏ, ਇਹਦੇ ਐਂ ਨਾ ਹੋ ਜਾਏ। ਉਹ ਸੁੱਖ ਦੇ ਪਿੱਛੇ ਦੁੱਖ ਵੀ ਖੜਾ। ਹਰੇਕ ਦੁੱਖ ਦੇ ਪਿੱਛੇ ਸੁੱਖ ਖੜਾ, ਹਰੇਕ ਸੁੱਖ ਦੇ ਪਿੱਛੇ ਦੁੱਖ ਖੜਾ। ਹੁਣ ਸਰੀਰ ਸਾਡਾ ਤੰਦਰੁਸਤ ਹੈ, ਬੜੇ ਵਧੀਆ ਜੀ, ਬਹੁਤ ਵਧੀਆ, ਜਵਾਨੀ ਹੈ, ਸੁੱਖ ਖੜਾ, ਇਹਦੇ ਪਿੱਛੇ ਫਿਰ ਬੁਢੇਪਾ ਵੀ ਖੜਾ, ਦੁੱਖ। ਇੱਕ ਰੱਸੇ ਦੇ ਦੋ ਸਿਰੇ ਹਨ, ਹੈ ਇੱਕੋ ਹੀ, ਇੱਕ ਸੁੱਖ ਇੱਕ ਦੁੱਖ। ਇਸੇ ਕਰਕੇ ਕਹਿੰਦੇ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਸੁੱਖ ਤੇ ਦੁੱਖ ਦੇ ਦੋ ਕੱਪੜੇ ਨੇ, ਜਿਹਨੂੰ ਅਸੀਂ ਵਾਰੀ ਵਾਰੀ ਸਿਰ ਬਦਲਦੇ ਰਹਿੰਦੇ ਹਾਂ, ਕਦੇ ਕੋਈ ਪਾ ਲਿਆ, ਕਦੇ ਕੋਈ ਪਾ ਲਿਆ। ਜ਼ਿੰਦਗੀ 'ਚ ਇੱਦਾਂ ਹੀ ਚੱਲਦਾ। ਇੱਕੋ ਕੱਪੜਾ ਭਾਵੇਂ ਜਿੰਨਾ ਮਰਜ਼ੀ ਵਧੀਆ ਹੋਵੇ, ਇੱਕੋ ਤੋਂ ਤੇ ਤੁਸੀਂ ਅੱਕ ਜਾਓਗੇ। ਜੇ ਤੁਹਾਨੂੰ ਇੱਕੋ ਹੀ ਕੱਪੜਾ ਦੇ ਦਿੱਤਾ ਵੀ ਭਾਵੇਂ ਇਹਨੂੰ ਧੋ ਧੋ ਕੇ ਪਾਈ ਜਾ, ਸਾਰੀ ਜ਼ਿੰਦਗੀ ਨਹੀਂ ਪਾਟਣਾ, ਅੱਕ ਜਾਏਗਾ। ਇੱਕ ਰੰਗ, ਉਹ ਰੰਗ ਨੇ ਜ਼ਿੰਦਗੀ ਦੇ। ਜੇ ਦੁੱਖ ਨਾ ਹੋਵੇ ਤੇ ਸੁੱਖ ਦੀ ਕਦਰ ਕਿਹਨੇ ਕਰਨੀ? ਸੁੱਖ ਦੀ ਕਦਰ ਹੀ ਤਾਂ ਹੈ, ਪਹਿਲਾਂ ਦੁੱਖ ਆਉਂਦਾ, ਤਕਲੀਫ ਆਉਂਦੀ ਹੈ। ਹੁਣ ਵੇਖੋ, ਗਰਮੀ ਆ ਗਈ, ਜਦੋਂ ਠੰਡ ਆਉਂਦੀ ਹੈ ਫਿਰ ਕਦਰ ਹੀ ਤਾਂ ਅਸੀਂ ਠੰਡ ਦੀ ਕਰਦੇ ਹਾਂ, ਕਿਉਂਕਿ ਗਰਮੀ ਤੋਂ ਬਾਅਦ ਠੰਡ ਆਉਂਦੀ ਹੈ। ਉਹ ਨਜ਼ਾਰਾ ਆਉਂਦਾ ਜਦੋਂ ਮੌਸਮ ਠੰਡਾ ਠੰਡਾ ਆਉਂਦਾ, ਠੰਡੀ ਠੰਡੀ ਹਵਾ ਚੱਲਦੀ ਹੈ। ਆ ਹੁਣ ਅੱਗੇ ਜਾ ਕੇ ਜੇਠ ਆੜਦੀਆਂ ਗਰਮੀਆਂ ਆਉਣੀਆਂ, ਦੁੱਖ ਤੋਂ ਬਾਅਦ ਜਦੋਂ ਸੁੱਖ ਆਉਂਦਾ ਫਿਰ ਮਨ ਖੁਸ਼ ਹੁੰਦਾ। ਇਸ ਕਰਕੇ ਇਕੱਠੇ ਚੱਲਦੇ ਨੇ ਜ਼ਿੰਦਗੀ ਦੇ ਵਿੱਚ। ਪਰ ਬਹੁਤ ਵਾਰੀ ਕੀ ਹੁੰਦਾ, ਘਬਰਾ ਜਾਂਦੇ ਹਾਂ, ਡੋਲ ਜਾਂਦੇ ਹਾਂ, ਦੁਖੀ ਹੋ ਜਾਂਦੇ ਹਾਂ, ਇਰੀਟੇਟ ਹੋ ਜਾਂਦੇ ਹਾਂ, ਪਰੇਸ਼ਾਨ ਹੋ ਜਾਂਦੇ ਹਾਂ, ਕਾਲੇ ਪੈਣ ਲੱਗ ਜਾਂਦੇ ਹਾਂ। ਪਰ ਜਿਹੜੇ ਇਸ ਸਾਰੀ ਸਨਾਰੀਓ ਨੂੰ ਵੇਖਦੇ ਆ, ਸਮੁੱਚਤਾ ਨੂੰ ਵੇਖਦੇ ਆ, ਪੂਰੀ ਪਿਕਚਰ ਵੇਖਦੇ ਆ, ਉਹ ਇਰੀਟੇਟ ਨਹੀਂ ਹੁੰਦੇ। ਉਹਨਾਂ ਨੂੰ ਪਤਾ ਹੁੰਦਾ ਵੀ ਕੋਈ ਗੱਲ ਨਹੀਂ, ਅੱਜ ਇੰਨਾ ਹੈ, ਕੱਲ੍ਹ ਇੱਦਾਂ ਦਾ ਟਾਈਮ ਆ ਜਾਣਾ। ਤੁਸੀਂ ਵੇਖੋਗੇ ਕਈ ਬੰਦੇ ਮਾੜਾ ਜਿਹਾ ਦੁੱਖ ਆਏਗਾ, ਬਹੁਤ ਘਬਰਾ ਜਾਣਗੇ, ਕਾਲੇ ਪੈ ਜਾਣਗੇ, ਪਰੇਸ਼ਾਨ ਹੋ ਜਾਣਗੇ, ਕਦੇ ਕਿਸੇ ਬਾਬੇ ਕੋਲ ਚੱਲੀਏ, ਕਿਤੇ ਕੋਈ ਧਾਗਾ ਕਰਾ ਕੇ ਲਿਆਓ, ਕੋਈ ਤਵੀਤ ਕਰਾ ਕੇ ਲਿਆਓ, ਕਿਤੋਂ ਪੇੜਾ ਕਰਾ ਕੇ ਲਿਆਓ, ਸਾਡੇ ਪੰਗਾ ਪੈ ਗਿਆ, ਸਾਡੇ ਮੁਸ਼ਕਲ ਹੋ ਗਈ। ਕਈ ਬੰਦੇ ਸਹਿਜ ਨਾਲ ਹੀ, ਕੋਈ ਗੱਲ ਨਹੀਂ, ਬੰਦੇ ਬੰਦੇ ਚ ਫਰਕ ਹੁੰਦਾ। ਤੁਸੀਂ ਕਿਸੇ ਨਿਆਣੇ ਨੂੰ ਟੀਕਾ ਲਵਾਉਣ ਜਾਂਦੇ ਆ, ਛੋਟਾ ਜਿਹਾ ਬੱਚਾ ਹੈ, ਬੱਚੇ ਤੋਂ ਹੀ ਵੇਖ ਲਿਓ ਤੁਸੀਂ ਵੀ ਇੱਕ ਬੱਚਾ 5-6 ਸਾਲ ਦਾ ਟੀਕਾ ਲੱਗਣਾ ਤੇਰੇ, ਕੋਈ ਗੱਲ ਨਹੀਂ, ਬੱਚਾ ਇਹੋ ਜਿਹਾ ਵੀ ਹੈ। ਇੱਕ ਬੱਚਾ ਚੀਕਾਂ ਬਹੁਤ ਮਾਰਦਾ ਟੀਕੇ ਵੇਲੇ, ਹੁਣ ਟੀਕੇ ਦੇ ਡਰ ਤੋਂ ਤੇ ਕਈ ਵੱਡੇ ਵੱਡੇ ਚੀਕਾਂ ਮਾਰਨ ਲੱਗ ਜਾਂਦੇ ਨੇ, ਤਾਂ ਸੂਈ ਵੇਖ ਲੈਂਦੇ ਡਰ ਜਾਂਦੇ ਨੇ। ਪਰ ਕਈ ਬੰਦੇ ਵੱਡੇ ਵੱਡੇ ਔਜ਼ਾਰ ਵੇਖ ਕੇ ਵੀ ਹਸਪੀਟਲ 'ਚ ਆਪਰੇਸ਼ਨ ਹੋਣ ਲੱਗੇ ਆ, ਕਹਿੰਦੇ ਤੇਰਾ, ਕਹਿੰਦੇ ਕੋਈ ਗੱਲ ਨਹੀਂ ਹੋ ਹੀ ਜਾਣਾ। ਕਈ ਪਰਵਾਹ ਹੀ ਨਹੀਂ ਕਰਦੇ, ਕਈ ਮਾੜੀ ਮਾੜੀ ਗੱਲ ਤੇ ਦੁਖੀ ਹੋਈ ਜਾਂਦੇ ਨੇ, ਮਾੜੀ ਮਾੜੀ ਗੱਲ ਤੇ ਦੁਖੀ ਹੋਈ ਜਾਂਦੇ, ਮਾੜੀ ਜੀ ਸੱਟ ਨਹੀਂ ਚੱਲ ਸਕਦੇ, ਮਾੜੀ ਜੀ ਤਕਲੀਫ ਨਹੀਂ ਚੱਲ ਸਕਦੇ। ਕਈ ਪਰ ਅੰਦਰੋਂ ਬਹੁਤ ਸਟਰੋਂਗ ਹੁੰਦੇ ਨੇ, ਜਿਹੜੇ ਕੁਦਰਤ ਦੇ ਨਿਯਮਾਂ ਨੂੰ ਸਮਝਦੇ ਨੇ, ਲਾਅ ਆਫ ਨੇਚਰ ਨੂੰ ਸਮਝਦੇ ਨੇ, ਰੱਬੀ ਵਿਧਾਨ ਆਪਾਂ ਕਹਿ ਸਕਦੇ ਹਾਂ ਇਹਨੂੰ, ਰੱਬੀ ਵਿਧਾਨ ਨੂੰ ਸਮਝਦੇ ਨੇ ਜਿਹੜੇ, ਉਹਨਾਂ ਨੂੰ ਪਤਾ ਹੈ ਕਿ ਜ਼ਿੰਦਗੀ ਵਿੱਚ ਇਹ ਸਾਰਾ ਕੁਝ ਚੱਲਦਾ ਹੀ ਰਹਿਣਾ, ਮਨਾ ਆਪਣੇ ਆਪ ਨੂੰ ਆਨੰਦ 'ਚ ਰੱਖ। ਤੇ ਜਿਸ ਬੰਦੇ ਕੋਲ ਆਨੰਦ ਹੁੰਦਾ ਨਾ ਜੀ, ਸੁੱਖ ਦੇ ਵਿੱਚ ਤੇ ਆਨੰਦ ਵਿੱਚ ਫਰਕ ਹੁੰਦਾ, ਸੁੱਖ ਤੇ ਦੁੱਖ, ਕਦੇ ਸੁੱਖ ਕਦੇ ਦੁੱਖ, ਕਦੇ ਸੁੱਖ ਕਦੇ ਦੁੱਖ, ਪਰ ਆਨੰਦ ਇੱਕ ਅਵਸਥਾ ਏਦਾਂ ਦੀ ਹੈ, ਥੱਲੇ ਸੁੱਖ ਆਇਆ ਹੋਇਆ ਆਪਾਂ ਆਨੰਦ 'ਚ ਹਾਂ, ਥੱਲੇ ਦੁੱਖ ਆਇਆ ਹੋਇਆ ਆਪਾਂ ਫਿਰ ਵੀ ਆਨੰਦ 'ਚ ਹਾਂ। ਇੱਕ ਅਵਸਥਾ ਹੈ ਬੰਦੇ ਦੀ, ਇੱਕ ਮਾਈਂਡ ਦਾ ਐਸਾ ਸੈਟਅਪ ਹੈ ਕਿ ਬੰਦਾ ਆਪਣੇ ਆਪ ਵਿੱਚ ਆਨੰਦ 'ਚ ਰਹਿੰਦਾ ਹੈ। ਦੁੱਖ ਆਇਆ ਆਇਆ, ਕੋਈ ਗੱਲ ਨਹੀਂ, ਸੁੱਖ ਆਇਆ ਕੋਈ, ਉਹ ਸੁੱਖ ਦੇ ਵਿੱਚ ਬਾਹਲੀਆਂ ਛਾਲਾਂ ਨਹੀਂ ਮਾਰਦਾ ਤੇ ਦੁੱਖ ਵਿੱਚ ਬਹੁਤਾ ਰੋਂਦਾ ਨਹੀਂ। ਜਿੱਦੇ ਉਹਦੇ ਭੰਗੜਾ ਪੈਣਾ ਹੋਊਗਾ, ਵਿਆਹ ਹੋਊਗਾ, ਉਦੋਂ ਵੀ ਬਾਹਲੀਆਂ ਛਾਲਾਂ ਨਹੀਂ ਮਾਰਦਾ, ਬੱਲੇ 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 ਬੱਲੇ, ਵੀ ਬਹੁਤ ਜ਼ਿਆਦਾ ਹੀ ਪਾਗਲ ਹੋਇਆ ਫਿਰਦਾ, ਨਾ ਬਾਹਲਾ ਉੱਛਲਦਾ ਤਾਂ ਨੂੰ ਜਾਂਦਾ ਤੇ ਨਾ ਦੁੱਖ ਵਿੱਚ ਬਾਹਲਾ ਥਾਂ ਨੂੰ ਥੱਲੇ ਨੂੰ ਜਾਂਦਾ, ਉਹ ਸਮ ਰਹਿੰਦਾ, ਬੈਲੈਂਸ ਰਹਿੰਦਾ। ਇਹਨੂੰ ਗੁਰੂ ਸਾਹਿਬ ਕਹਿੰਦੇ ਨੇ, ਜੋ ਨਰ ਦੁੱਖ ਮਹਿ ਹੈ ਦੁੱਖ ਨਹੀਂ ਮੰਨਣਾ, ਸੁੱਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨਣਾ। ਉਹਦੇ ਲਈ ਮਿੱਟੀ ਹੈ ਇਹ ਵੀ ਠੀਕ ਹੈ, ਸੋਨਾ ਹੈ ਚੱਲ ਇਹ ਵੀ ਠੀਕ ਹੈ। ਉਹ ਆਨੰਦ ਜੇ 'ਚ ਰਹਿਣ ਵਾਲਾ ਬੰਦਾ ਹੁੰਦਾ, ਆਨੰਦ ਜੇ ਦੇ ਵਿੱਚ, ਆਨੰਦ ਦਾ ਇੱਕ ਸਰੂਰ ਹੈ। ਮੈਂ ਤੁਹਾਨੂੰ ਫਿਰ ਬੇਨਤੀ ਕਰਦਾ, ਪਰਮਾਤਮਾ ਨੂੰ ਸੱਤ ਚਿੱਤ ਆਨੰਦ ਸਰੂਪ ਕਿਹਾ ਜਾਂਦਾ ਹੈ। ਜਦੋਂ ਤੇਰੀ ਜ਼ਿੰਦਗੀ 'ਚ ਆਨੰਦ ਦੀ ਅਵਸਥਾ ਆ ਗਈ ਤੇ ਸਮਝ ਲੈ ਤੂੰ ਉਦੋਂ ਪਰਮਾਤਮਾ ਤੇਰੀ ਜ਼ਿੰਦਗੀ 'ਚ ਆ ਗਿਆ, ਆਨੰਦ 'ਚ ਰਹਿਣ ਲੱਗ ਜਾ। ਆਨੰਦ ਦੇ ਆਪੋਜਿਟ ਸ਼ਬਦ ਨਹੀਂ ਹੈ ਕੋਈ, ਜਿਵੇਂ ਮੰਨ ਲਓ ਦਿਨ ਰਾਤ, ਗਰਮੀ ਸਰਦੀ, ਸੁੱਖ ਦੁੱਖ, ਆਨੰਦ, ਆਨੰਦ ਦੇ ਆਪੋਜਿਟ ਸ਼ਬਦ ਨਹੀਂ ਕੋਈ। ਆਨੰਦ ਸ਼ਬਦ ਇੰਨਾ ਪਿਆਰਾ ਹੈ, ਆਨੰਦ ਹੈ ਤੇ ਬਸ ਆਨੰਦ ਹੈ। ਮੇਰੇ ਘਰੇ ਵਿਆਹ ਹੈ, ਭੰਗੜੇ ਪੈ ਰਹੇ ਨੇ, ਮੈਂ ਆਨੰਦ 'ਚ ਹੀ ਹਾਂ, ਕੋਈ ਗੱਲ ਨਹੀਂ, ਇਹ ਤੇ ਪੈਣੇ ਹੀ ਸੀ। ਤੇ ਜੇ ਅੱਜ ਮੇਰੇ ਘਰੇ ਵੈਣ ਪੈ ਰਹੇ ਨੇ, ਸੱਥਰ ਵਿਛ ਗਿਆ, ਉਹ ਮੈਂ ਫਿਰ ਵੀ ਆਨੰਦ 'ਚ ਹੀ ਹਾਂ, ਮੈਨੂੰ ਪਤਾ ਹੀ ਹੈ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਆਪਾਂ ਫਿਰ ਵੀ ਆਨੰਦ 'ਚ ਹੀ। ਉਹ ਮਾਇੰਡ ਸੈਟਅਪ ਇੱਦਾਂ ਦਾ ਹੈ। ਇਸ ਅਵਸਥਾ ਨੂੰ ਰੱਬ ਮਿਲਣਾ ਕਹਿੰਦੇ, ਵੀ ਬੰਦੇ ਨੂੰ ਬੰਦਾ ਆਨੰਦ 'ਚ ਹੈ ਬਸ, ਕੋਈ ਫਰਕ ਨਹੀਂ ਪੈਂਦਾ, ਆਪਣੇ ਆਪ ਵਿੱਚ ਖੁਸ਼ ਰਹਿਣਾ ਸਿੱਖ ਗਿਆ, ਅੱਜ ਇਹ ਕਿਸੇ ਤੇ ਡਿਪੈਂਡ ਨਹੀਂ ਰਿਹਾ, ਇਹਨੇ ਆਪਣੇ ਆਪ ਦੀ ਟਿਊਨਿੰਗ ਕਰ ਲਈ। ਵੀਰੋ ਭਰਾਵੋ, ਜਿਵੇਂ ਅਸੀਂ ਟੀਵੀ ਦੀ ਟਿਊਨਿੰਗ ਕਰਦੇ ਹਾਂ ਨਾ, ਉਹਨੂੰ ਸੈੱਟ ਕਰਦੇ ਹਾਂ, ਪੁਰਾਣੇ ਵੇਲਿਆਂ ਵਿੱਚ ਐਂਟੀਨਾ ਘੁਮਾਉਂਦੇ ਹੁੰਦੇ ਸੀ ਕੋਠੇ ਤੇ ਚੜ੍ਹ ਕੇ, ਐਂਟੀਨਾ ਘੁਮਾਉਣਾ ਵੀ ਹੁਣ ਠੀਕ ਹੈ, ਹੁਣ ਠੀਕ ਹੈ, ਟਿਊਨਿੰਗ ਕਰਦੇ ਸੀ। ਅਸੀਂ ਰਿਮੋਟ ਤੋਂ ਅੱਜ ਆਪਣੇ ਟੀਵੀ ਨੂੰ ਠੀਕ ਕਰਦੇ ਹਾਂ, ਇੱਦਾਂ ਆਪਣੇ ਆਪ ਨੂੰ ਵੀ ਇੱਦਾਂ ਟਿਊਨਿੰਗ ਕਰਨੀ ਪੈਂਦੀ। ਟਿਊਨਿੰਗ ਆ ਵਾਜੇ ਕਈ ਵਾਰੀ ਬੇਸੁਰੇ ਹੋ ਜਾਂਦੇ ਨੇ, ਜਿਹੜੇ ਵਾਜੇ ਵਜਾਉਂਦੇ ਹਾਂ ਨਾ ਅਸੀਂ, ਇਹ ਵਾਜੇ ਵੱਜ ਵੱਜ ਕੇ ਬੇਸੁਰੇ ਹੋ ਜਾਂਦੇ ਨੇ, ਫਿਰ ਇਹਨਾਂ ਵਾਜਿਆਂ ਨੂੰ ਲੈ ਕੇ ਜਾਣਾ ਪੈਂਦਾ ਦੁਕਾਨ ਵਾਲੇ ਕੋਲ, ਉਹ ਲਿਜਾ ਕੇ ਫਿਰ ਇਹਨਾਂ ਦੀ ਟਿਊਨਿੰਗ ਕਰ ਦਿੰਦੇ ਨੇ, ਇਹ ਬੇਸੁਰੇ ਹੋ ਜਾਂਦੇ ਨੇ, ਇਹਨਾਂ ਨੂੰ ਸੁਰ ਚ ਕਰ ਦਿੰਦੇ ਨੇ, ਟਿਊਨ ਕਰ ਦਿੰਦੇ ਨੇ। ਥੋੜੀ ਮਿਹਨਤ ਕਰਨੀ ਪੈਂਦੀ ਹੈ, ਵਾਜਾ ਟਿਊਨ ਹੋ ਜਾਂਦਾ ਹੈ। ਜਿਹੜਾ ਬੰਦਾ ਮਾਈਕ ਵਿੱਚ ਬੋਲਦਾ ਉਹਦੀ ਆਵਾਜ਼ ਵੀ ਬੇਸੁਰੀ ਹੋ ਜਾਂਦੀ ਹੈ, ਟਿਊਨ ਭੁੱਲ ਜਾਂਦਾ, ਫਿਰ ਉਹ ਸਵੇਰੇ ਉੱਠ ਕੇ ਰਿਆਜ਼ ਕਰਦਾ, ਘੰਟਾ ਲਾਉਂਦਾ, ਰੋਜ਼ ਲਾਉਂਦਾ, ਰੋਜ਼ ਲਾਉਂਦਾ, ਰੋਜ਼ ਲਾਉਂਦਾ, ਉਹਦੀ ਆਵਾਜ਼ ਵੀ ਹੌਲੀ ਹੌਲੀ ਟਿਊਨ ਹੋ ਜਾਂਦੀ ਹੈ, ਮਿਹਨਤ ਕਰ ਕਰਕੇ ਟਿਊਨ ਹੋ ਜਾਂਦੀ। ਇਸੇ ਤਰ੍ਹਾਂ ਬੰਦੇ ਦੀ ਜਿਹੜੀ ਜ਼ਿੰਦਗੀ ਹੈ ਨਾ, ਇਹ ਵੀ ਹੌਲੀ ਹੌਲੀ ਟਿਊਨ ਹੋ ਜਾਂਦੀ ਹੈ, ਪਰ ਜੇ ਬੰਦਾ ਕਰਨਾ ਚਾਹੇ, ਜੇ ਬੰਦਾ ਕਰਨਾ ਚਾਹੇ ਵੀ ਯਾਰ ਮੈਂ ਆਨੰਦ ਚ ਰਹਿਣਾ, ਇਹਨੂੰ ਆਨੰਦ ਚ ਟਿਊਨ ਕਰ ਲੈ, ਸੈੱਟ ਕਰ ਲੈ, ਜਿਵੇਂ ਆਪਾਂ ਐਂਟੀਨਾ ਘੁਮਾਉਂਦੇ ਸੀ ਨਾ, ਹੁਣ ਵੇਖੋ ਤੁਹਾਡੇ ਹੱਥ ਚ ਰਿਮੋਟ ਹੈ, ਚਾਹੇ ਜਲੰਧਰ ਸਟੇਸ਼ਨ ਲਾ ਲੈ, ਦੂਰਦਰਸ਼ਨ ਲਾ ਲੈ, ਜੀਪ ਜੀ ਲਾ ਲੈ, ਚਾਹੇ ਤੂੰ ਪੀਟੀਸੀ ਲਾ ਲੈ, ਉਹ ਤੇਰੇ ਹੱਥ ਚ ਹੈ, ਇੱਕ ਵਾਰੀ ਤੂੰ ਲਾ ਲੈ, ਆਪਣੇ ਬ੍ਰੇਨ ਦੇ ਵੀ ਏਦਾਂ ਹੀ ਮੋਡ ਨੇ, ਆਹ ਮੋਡ ਚ ਰੱਖਣਾ ਕਿ ਇਹ ਮੋਡ ਚ ਰੱਖਣਾ ਕਿ ਇਹ ਮੋਡ ਚ ਰੱਖਣਾ, ਜਿਵੇਂ ਗੱਡੀ ਦਾ ਪਹਿਲੇ ਗੇਅਰ ਚ ਰੱਖਣਾ, ਦੂਜੇ ਚ ਰੱਖਣਾ ਕਿ ਤੀਜੇ ਚ ਰੱਖਣਾ ਕਿ ਚੌਥੇ ਗੇਅਰ ਚ ਰੱਖਣੀ ਗੱਡੀ, ਇਹ ਤੇਰੇ ਹੱਥ ਹੈ। ਇਹ ਤਾਂ ਬ੍ਰੇਨ ਨੂੰ ਵੀ ਆਪਾਂ ਗੇਅਰ ਰੱਖਣਾ ਹੁੰਦਾ ਵੀ ਇਹਦੇ ਚ ਰੱਖਣਾ, ਇਹਨੂੰ ਸੁੱਖ ਦੁੱਖ ਚਾਲੇ ਚ ਰੱਖਣਾ, ਰੋਂਦੜੀ ਰਹਿਣਾ ਕਿ ਹਰ ਇੱਕ ਦਾ ਮਜ਼ਾਕ ਉਡਾਈ ਜਾਣਾ, ਇਹ ਕਿਹੜੇ ਮੋਡ ਚ ਰੱਖਣਾ। ਅੱਛਾ ਇਹਦਾ ਇੱਕ ਮੋਡ ਹੈ, ਇੱਕ ਮੋਡ ਇੱਦਾਂ ਦਾ ਵੀ ਹੈਗਾ ਇਹਦੇ ਵਿੱਚ, ਇੱਕ ਗੇਅਰ ਇੱਦਾਂ ਦਾ ਵੀ ਜਿਹਨੂੰ ਅਸੀਂ ਬ੍ਰੇਨ ਦਾ ਗੇਅਰ ਪਾ ਦਿੱਤਾ ਆਨੰਦ ਚ। ਉਹ ਇਹੋ ਜਿਹੇ ਥਾਂ ਤੇ ਜਾ ਕੇ, ਉਹ ਕਹਿ ਲਓ ਸਭ ਤੋਂ ਲਾਸਟ ਹੈ, ਜੇ ਬੰਦਾ ਉੱਥੇ ਤੱਕ ਪਹੁੰਚ ਜਾਏ, ਆਪਣੇ ਆਪ ਨੂੰ ਟਿਊਨ ਕਰ ਲਵੇ, ਆਨੰਦ ਚ ਰਹਿਣ ਲੱਗ ਜਾਏ, ਫਿਰ ਥੱਲੇ ਸੁੱਖ ਆਈ ਜਾਵੇ ਦੁੱਖ ਆਈ ਜਾਵੇ ਕੋਈ ਫਰਕ ਨਹੀਂ ਪੈਂਦਾ। ਇਹ ਕਿਵੇਂ ਹੁੰਦਾ ਹੈ ਆਨੰਦ? ਹੁਣ ਅਗਲਾ ਕਵੇ ਅੱਛਾ ਆਨੰਦ ਵਾਲਾ ਗੇਅਰ ਬੰਦਾ ਫਿਰ ਕਿਵੇਂ ਪਾ ਸਕਦਾ, ਆਪਣਾ ਮੋਡ ਆਨੰਦ ਵਾਲੇ ਮੋਡ ਵਿੱਚ ਕਿਵੇਂ ਰੱਖ ਸਕਦਾ, ਆਪਣੇ ਆਪ ਨੂੰ ਆਨੰਦ ਵਾਲੇ ਵਿੱਚ ਕਿਵੇਂ ਰੱਖ ਸਕਦਾ? ਕਿੰਨਾ ਸੌਖਾ ਤਰੀਕਾ ਗੁਰੂ ਸਾਹਿਬ ਨੇ ਦੱਸਿਆ, ਆਨੰਦ ਭਇਆ। ਗੁਰੂ ਅਮਰਦਾਸ ਜੀ ਨੇ ਜਿਵੇਂ ਪਾਇਆ ਉਵੇਂ ਸਾਨੂੰ ਪਾਉਣਾ ਪਊ। ਆਨੰਦ ਭਇਆ ਮੇਰੀ ਮਾਏ, ਆਨੰਦ ਹੋਇਆ ਪਰ ਕਾਹਦੇ ਨਾਲ? ਸਤਿਗੁਰੂ ਮੈਂ ਪਾਇਆ। ਜ਼ਿੰਦਗੀ ਵਿੱਚ ਜਦੋਂ ਸਤਿਗੁਰੂ ਆਵੇ, ਸੱਚਾ ਗਿਆਨ ਆਵੇ, ਜਦੋਂ ਗਿਆਨ ਹੋ ਜਾਂਦਾ, ਸਮਝ ਹੋ ਜਾਂਦੀ ਹੈ, ਫਿਰ ਆਨੰਦ ਹੀ ਆਨੰਦ ਹੈ। ਜਿੰਨੀ ਤੁਹਾਡੀ ਕਾਮਨ ਸੈਂਸ ਵੱਧਦੀ ਜਾਏਗੀ, ਗਿਆਨ ਵੱਧਦਾ ਜਾਏਗਾ, ਉਹਨਾਂ ਆਨੰਦ ਵੱਧਦਾ ਜਾਏਗਾ। ਹਾਂ, ਗਿਆਨ ਗੱਲਾਂ ਨਾਲ ਇਹ ਨਹੀਂ ਵੀ ਗੱਲਾਂ ਇੱਥੇ ਦਿਮਾਗ 'ਚ ਸਟੋਰ ਕਰਕੇ ਰੱਖਿਆ ਹੋਇਆ। ਗਿਆਨ ਕਈਆਂ ਨੂੰ ਬਹੁਤ ਹੈ ਵੀ ਐਕਸਰਸਾਈਜ਼ ਕਰਿਆ ਕਰੋ, ਸੈਰ ਕਰਿਆ ਕਰੋ, ਆਪ ਕਰਦੇ ਨੇ। ਗਿਆਨ ਇਕੱਲਾ ਗੱਲਾਂ ਵਾਲਾ ਗਿਆਨ ਨਹੀਂ ਹੋਣਾ ਚਾਹੀਦਾ, ਪ੍ਰੈਕਟੀਕਲ ਗਿਆਨ ਹੋਵੇ। ਹੁਣ ਇੱਕ ਬੰਦਾ ਕਹੇ ਮੈਨੂੰ ਪਤਾ ਸਬਜ਼ੀ ਕਿਵੇਂ ਬਣਦੀ, ਅਗਲਾ ਆਪਾਂ ਕਹਾਂਗੇ ਸਬਜ਼ੀ ਬਣਦੀ ਤਾਂ ਤੈਨੂੰ ਪਤਾ, ਪਰ ਤੈਂ ਬਣਾਈ ਕਿੰਨੀ ਵਾਰੀ ਇਹ ਦੱਸ, ਜਾਂ ਤਾਂ ਤੂੰ ਇਹ ਦੱਸ ਵੀ ਰੋਜ਼ 50 ਬੰਦਿਆਂ ਦੀ ਸਬਜ਼ੀ ਬਣਾਈ ਹੈ, ਫਿਰ ਤਾਂ ਤੇਰਾ ਤਜਰਬਾ ਹੈ। ਤਜਰਬੇ ਵਾਲੇ ਗਿਆਨ ਦੀ ਗੱਲ ਕਰਦਾ ਮੈਂ, ਗੱਲਾਂ ਵਾਲੇ ਗਿਆਨ ਦੀ ਨਹੀਂ, ਕਿ ਤੂੰ ਚਾਰ ਕਿਤਾਬਾਂ ਚੋਂ ਪੜ੍ਹ ਲਿਆ ਵੀ ਇੱਦਾਂ ਸਬਜ਼ੀ ਬਣਦੀ ਹੈ ਤੇ ਉਹਦਾ ਤੂੰ ਗਿਆਨ ਚੱਕੀ ਫਿਰਦਾ। ਗਿਆਨ ਕਿਤਾਬਾਂ ਦਾ ਨਹੀਂ, ਗਿਆਨ ਤਜਰਬਿਆਂ ਦਾ, ਐਕਸਪੀਰੀਅੰਸ ਹੁੰਦਾ ਜਿਹੜਾ, ਅਸਲ ਚ ਗਿਆਨ ਹੁੰਦਾ ਹੀ ਉਹ ਹੈ ਜਿਹੜਾ ਐਕਸਪੀਰੀਅੰਸ ਹੋਵੇ, ਜਿਹੜਾ ਤੁਹਾਨੂੰ ਕਿਸੇ ਤੋਂ ਮਿਲਦਾ ਉਹ ਤੇ ਗੁਰ ਮਿਲਦਾ, ਨੁਕਤਾ ਮਿਲਦਾ ਗੁਰ, ਪਰ ਗਿਆਨ ਤਜਰਬੇ ਨਾਲ ਬਣਦਾ। ਸਾਡੀ ਜ਼ਿੰਦਗੀ ਜਦੋਂ ਆਉਂਦਾ ਫਿਰ ਉਹ ਸਾਡਾ ਆਪਣਾ ਗਿਆਨ ਹੈ ਜਿਹੜਾ ਪ੍ਰੈਕਟਿਸ ਕੀਤਾ ਹੋਇਆ, ਪ੍ਰੈਕਟੀਕਲ ਕੀਤਾ। ਗੁਰ ਤੁਹਾਨੂੰ ਕਿਤੋਂ ਵੀ ਮਿਲ ਸਕਦਾ, ਨੁਕਤਾ ਤੁਹਾਨੂੰ ਕੋਈ ਵੀ ਬੰਦਾ ਸਮਝਾ ਸਕਦਾ ਵੀ ਐ ਨਹੀਂ ਐ ਕਰਨਾ, ਉਹਨੂੰ ਗੁਰ ਕਹਿੰਦੇ ਨੇ। ਪਰ ਗਿਆਨ ਤੁਹਾਡੇ ਤਜਰਬੇ ਨਾਲ ਆ ਕੇ ਬਣਦਾ, ਜਿਹੜਾ ਤੇਰਾ ਆਪਣਾ ਪ੍ਰੈਕਟੀਕਲ ਗਿਆਨ ਹੈ। ਤੇ ਯਾਦ ਰੱਖਣਾ, ਤੁਹਾਨੂੰ ਕੌਨਫੀਡੈਂਸ ਬਹੁਤ ਆਏਗਾ। ਜਿਹੜਾ ਬੰਦਾ ਕਹਿੰਦਾ ਮੈਂ ਨਾ ਕਮਜ਼ੋਰ ਹਾਂ, ਮੈਂ ਡਰਦਾ ਬਹੁਤ ਹਾਂ, ਮੈਂ ਘਬਰਾਉਂਦਾ ਬਹੁਤ ਹਾਂ, ਮੈਨੂੰ ਡਰ ਜਿਹਾ ਲੱਗਦਾ, ਜਿਹੜੇ ਬੰਦੇ ਨੂੰ ਐਕਸਪੀਰੀਅੰਸ ਬਹੁਤ ਹੈ, ਤਜਰਬਾ ਬਹੁਤ ਹੈ, ਉਹ ਬੰਦਾ ਘਬਰਾਉਂਦਾ ਨਹੀਂ ਹੁੰਦਾ। ਗਿਆਨ ਨਾਲ ਕੌਨਫੀਡੈਂਸ ਆਉਂਦਾ, ਇਕੱਲੇ ਗੁਰ ਨਾਲ ਕੌਨਫੀਡੈਂਸ ਨਹੀਂ ਆਉਂਦਾ। ਨੁਕਤਾ ਤੇ ਪਤਾ ਹੈ, ਨੁਕਤਾ ਪਤਾ ਹੈ, ਪਰ ਜਿੰਨਾ ਚਿਰ ਆਪਣਾ ਐਕਸਪੀਰੀਅੰਸ ਗਿਆਨ ਨਹੀਂ, ਉਹਨਾਂ ਚਿਰ ਕੌਨਫੀਡੈਂਸ ਨਹੀਂ ਆਉਂਦਾ। ਮੈਂ ਫਿਰ ਪੁੱਛਦਾ ਤੁਹਾਡੇ ਚ ਜਿਹੜੇ ਬੰਦੇ ਦੇ ਬਾਹਰ, ਮੰਨ ਲਓ ਗੱਡੀ ਖੜੀ ਹੈ, ਜੇ ਮੈਂ ਕਿਸੇ ਬੰਦੇ ਨੂੰ ਕਹਾਂ ਵੀ ਚੱਲ ਆ ਫੋਰਚੂਨਰ ਮੇਰੇ ਵਾਲੀ ਚਲਾ, ਮੇਰੇ ਵਾਲੀ ਗੱਡੀ ਚਲਾ, ਜਿਹੜਾ ਬੰਦਾ ਗੱਡੀ ਚਲਾਉਂਦਾ ਪਹਿਲਾਂ ਤੋਂ ਚਲਾਉਂਦਾ ਆ ਰਿਹਾ, ਉਹਨੇ ਕੌਨਫੀਡੈਂਸ ਨਾਲ ਜਾਣਾ। ਗਿਆਨ ਹੈਗਾ ਨਾ, ਉਹਨੂੰ ਤਜਰਬਾ ਗੱਡੀ ਚਲਾਉਣ ਦਾ, ਉਹਨੇ ਅੱਗੇ ਵੀ ਗੱਡੀ ਚਲਾਈ ਹੈ, ਉਹਨੇ ਡਰਨਾ ਹੀ ਨਹੀਂ। ਪਰ ਇੱਕ ਬੰਦੇ ਨੂੰ ਐਂ ਪਤਾ ਵੀ ਪਹਿਲਾਂ ਗੇਅਰ ਪੈਂਦਾ, ਫਿਰ ਦੂਜਾ ਪੈਂਦਾ, ਫਿਰ ਤੀਜਾ ਪੈਂਦਾ, ਫਿਰ ਚੌਥਾ ਪੈਂਦਾ, ਫਿਰ ਪੰਜਵਾਂ ਪੈਂਦਾ, ਜਾਣਕਾਰੀ ਉਹਦੇ ਕੋਲ ਹੈਗੀ ਹੈ, ਗੁਰ ਹੈਗਾ, ਪਰ ਆਪਣਾ ਗਿਆਨ ਨਹੀਂ, ਤਜਰਬਿਆਂ ਚ ਕਮਾਇਆ ਹੋਇਆ ਗਿਆਨ ਨਹੀਂ, ਉਹ ਬੰਦੇ ਚ ਕੌਨਫੀਡੈਂਸ ਨਹੀਂ ਹੁੰਦਾ। ਕੌਨਫੀਡੈਂਸ ਦੀ ਘਾਟ ਅਸਲ ਵਿੱਚ ਗਿਆਨ ਦੀ ਘਾਟ ਹੁੰਦੀ ਹੈ। ਜਿਸ ਬੰਦੇ ਕੋਲ ਗਿਆਨ ਘੱਟ ਹੈ, ਤਜਰਬਾ ਘੱਟ ਹੈ, ਉਹਦੇ ਕੋਲ ਕੌਨਫੀਡੈਂਸ ਵੀ ਨਹੀਂ ਹੁੰਦਾ। ਹੁਣ ਮੰਨ ਲਓ ਤੁਹਾਡੇ ਚ ਕਿਸੇ ਬੰਦੇ ਨੂੰ ਮਾਈਕ ਤੇ ਬੋਲਣ ਦਾ ਤਜਰਬਾ ਨਹੀਂ ਹੈ, ਆ ਮਾਈਕ ਹੈ, ਇਹਦੇ ਉੱਤੇ ਬੋਲਣ ਦਾ ਤਜਰਬਾ ਨਹੀਂ, ਐਕਸਪੀਰੀਅੰਸ ਨਹੀਂ, ਉਸ ਬੰਦੇ ਨੂੰ ਆਪਾਂ ਕਹਿੰਦੇ ਆ ਜਾ ਤੂੰ ਮਾਈਕ ਚ ਬੋਲ, ਐ ਕਰ ਮਾਈਕ ਚ ਬੋਲ, ਉਹ ਉੱਥੇ ਹੀ ਕੰਬਣ ਲੱਗ ਜੂ ਵੀ ਮੈਂ ਨਹੀਂ ਬੋਲ ਸਕਦਾ, ਮੇਰੇ ਲਈ ਬੋਲਣਾ ਬਹੁਤ ਔਖਾ। ਪਰ ਜਿਹੜੇ ਬੰਦੇ ਦਾ ਤਜਰਬਾ ਹੈ, ਜਿਹੜਾ ਪਿਛਲੇ 5-7-10 ਸਾਲ ਤੋਂ ਬੋਲਦਾ ਮਾਈਕ ਚ ਬੋਲਦਾ ਗੱਲ ਕਰਦਾ ਉਹਨੂੰ ਜਦੋਂ ਮੈਂ ਕਹੂੰ ਵੀ ਆਈ ਮਾੜਾ ਜਿਹਾ ਅਨਾਊਂਸਮੈਂਟ ਕਰੀ ਉਹਨੇ ਡਰਨਾ ਹੀ ਨਹੀਂ ਉਹਨੇ ਭੱਜ ਕੇ ਆ ਜਾਣਾ ਐਕਸਪੀਰੀਅੰਸ ਦੇ ਨਾਲ ਕੌਨਫੀਡੈਂਸ ਆਉਂਦਾ ਜਿਹੜੀ ਭੈਣ ਰੋਜ਼ 50 ਬੰਦਿਆਂ ਦੀ ਰੋਟੀ ਬਣਾਉਂਦੀ ਰਹੀ ਹੈ ਉਹਨੂੰ ਕਹੋ ਲੈ ਬੀਬੀ 50 ਬੰਦਿਆਂ ਦਾ ਖਾਣਾ ਬਣਾਉਣਾ ਛਾਲ ਮਾਰੂ ਕੋਈ ਗੱਲ ਹੀ ਨਹੀਂ ਪਰ ਜਿਹਦਾ ਤਜਰਬਾ ਨਹੀਂ ਸੋ ਇਸ ਕਰਕੇ ਜਿਹੜਾ ਤਜਰਬਿਆਂ ਵਾਲਾ ਗਿਆਨ ਹੁੰਦਾ ਹੈ ਉਹ ਤੁਹਾਡੇ ਚ ਕੌਨਫੀਡੈਂਸ ਭਰਦਾ ਹੈ ਤਜਰਬਿਆਂ ਵਾਲੇ ਗਿਆਨ ਨਾਲ ਆਨੰਦ ਆਉਂਦਾ ਜ਼ਿੰਦਗੀ ਦੇ ਵਿੱਚ ਪ੍ਰੈਕਟਿਸ ਕਰ ਕਰਕੇ ਗੱਲਾਂ ਵਾਲੇ ਗਿਆਨ ਨਾਲ ਆਨੰਦ ਨਹੀਂ ਆਉਂਦਾ ਗੱਲਾਂ ਵਾਲੇ ਤੇ ਨੁਕਤੇ ਹੈ ਜਾਣਕਾਰੀਆਂ ਜਾਣਕਾਰੀ ਵਿੱਚ ਤੇ ਗਿਆਨ ਵਿੱਚ ਫਰਕ ਹੁੰਦਾ ਹੈ ਇਨਫੋਰਮੇਸ਼ਨ ਵਿੱਚ ਤੇ ਪ੍ਰੈਕਟੀਕਲਿਟੀ ਵਿੱਚ ਫਰਕ ਹੁੰਦਾ ਹੈ ਇਕੱਲੀ ਇਨਫੋਰਮੇਸ਼ਨ ਇਕੱਠੀ ਕਰਨ ਨੂੰ ਗਿਆਨ ਨਹੀਂ ਕਹਿੰਦੇ ਗਿਆਨ ਹੁੰਦਾ ਜਿਹੜਾ ਤਜਰਬਿਆਂ ਨਾਲ ਆਉਂਦਾ ਹੈ ਹੁਣ ਸਾਰੇ ਲੋਕਾਂ ਨੂੰ ਰਾਜਨੀਤੀ ਬਾਰੇ ਜਾਣਕਾਰੀਆਂ ਹੁੰਦੀਆਂ ਸਵੇਰੇ ਅਖਬਾਰ ਪੜ੍ਹ ਲੈਣੀ ਹੈ ਫਲਾਣੀ ਪਾਰਟੀ ਹੈ ਫਲਾਣੀ ਪਾਰਟੀ ਹੈ ਫਲਾਣੀ ਹੈ ਇਹ ਹੈਗੀ ਹੈ ਜਾਣਕਾਰੀ ਪਰ ਗਿਆਨ ਹੁੰਦਾ ਜਿਹੜਾ ਰਾਜਨੀਤੀ 'ਚ ਪਿਛਲੇ 50 ਸਾਲਾਂ ਤੋਂ ਤੁਰਿਆ ਫਿਰਦਾ ਰਾਜਨੀਤੀ ਦਾ ਗਿਆਨ ਉਸ ਬੰਦੇ ਨੂੰ ਹੈ ਬਾਕੀਆਂ ਨੂੰ ਜਾਣਕਾਰੀਆਂ ਨੇ ਤਜਰਬਾ ਉਹਨੂੰ ਹੈ ਜਿਹੜਾ ਰਾਜਨੀਤੀ 'ਚ ਵੜਿਆ ਜਿਹਨੇ ਰਾਜਨੀਤੀ ਦੇ ਵਿੱਚ ਕਈ ਸਾਲ ਲਾਏ ਹੈ ਤਾਂ ਕਰਕੇ ਜ਼ਿੰਦਗੀ ਦੇ ਵਿੱਚ ਜੇ ਆਨੰਦ ਲੈਣਾ ਫਿਰ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸੱਚਾ ਗਿਆਨ ਬੰਦੇ ਦੀ ਜ਼ਿੰਦਗੀ ਦੇ ਵਿੱਚ ਆਨੰਦ ਲਿਆ ਦਿੰਦਾ ਤੇ ਆਨੰਦ ਦੀ ਪ੍ਰਾਪਤੀ ਹੈ ਨਾ ਜਿਹੜੀ ਇਹ ਰੱਬ ਦੀ ਪ੍ਰਾਪਤੀ ਹੈ ਜਦੋਂ ਬੰਦਾ ਆਨੰਦ ਵਿੱਚ ਹੁੰਦਾ ਪੂਰੇ ਆਨੰਦ ਵਿੱਚ ਇੱਕ ਅਵਸਥਾ ਹੈ ਆਨੰਦ ਚ ਹੈ ਛੱਪਰੀ ਚ ਰਹਿੰਦਾ ਆਨੰਦ ਚ ਹੈ ਮਹਿਲ ਚ ਰਹਿੰਦਾ ਆਨੰਦ ਚ ਇੰਡੀਆ ਚ ਰਹਿੰਦਾ ਆਨੰਦ ਚ ਹੈ ਅਮਰੀਕਾ ਰਹਿੰਦਾ ਆਨੰਦ ਚ ਹੈ ਉਹਨੂੰ ਅਮਰੀਕਾ ਤੋਂ ਇੰਡੀਆ ਲੈ ਆਓ ਕਹਿੰਦੇ ਕੋਈ ਫਰਕ ਨਹੀਂ ਇੱਥੇ ਵੀ ਰਹਿ ਲਾਂਗੇ ਕਿਹੜੀ ਗੱਲ ਹੈ ਆਨੰਦ ਦੀ ਅਵਸਥਾ ਦੇ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਮਹਿਲ ਚ ਰਹਿੰਦੇ ਆ ਆਨੰਦ ਹੈ ਜਿਹਦੇ ਛੱਪਕ ਉਹਦੇ ਕੰਡਿਆਂ ਤੇ ਪੈ ਗਏ ਉਦੋਂ ਵੀ ਆਨੰਦ ਹੀ ਸੀ ਹਾਂ ਸੁੱਖ ਤੇ ਦੁੱਖ ਚ ਫਰਕ ਪਿਆ ਸੀ ਸਰੀਰਕ ਸੁੱਖ ਮਹਿਲ ਵਿੱਚ ਸੀ ਤੇ ਕੰਡਿਆਂ ਤੇ ਸਰੀਰਕ ਦੁੱਖ ਸੀ ਸਰੀਰਕ ਦੁੱਖ ਸਰੀਰਕ ਸੁੱਖ ਸਰੀਰ ਦਾ ਸੁੱਖ ਚਲਿਆ ਗਿਆ ਸਰੀਰ ਦਾ ਦੁੱਖ ਆ ਗਿਆ ਪਰ ਮਨ ਆਨੰਦ ਵਿੱਚ ਹੀ ਸੀ ਆਨੰਦ ਮਨ ਦੀ ਅਵਸਥਾ ਹੈ ਤੇ ਸੁੱਖ ਦੁੱਖ ਸਰੀਰ ਦੀ ਸੁੱਖ ਤੇ ਦੁੱਖ ਫਿਜ਼ੀਕਲ ਹੁੰਦਾ ਸਰੀਰ ਨੂੰ ਹੁੰਦਾ ਹੁਣ ਮੇਰੀ ਬੇਨਤੀ ਨੂੰ ਸੁਣਿਓ ਵੱਡੀਆਂ ਵੱਡੀਆਂ ਗੱਡੀਆਂ ਵਿੱਚ ਬੰਦੇ ਸੁਖੀ ਨੇ ਪਰ ਜ਼ਰੂਰੀ ਨਹੀਂ ਆਨੰਦ ਵਿੱਚ ਹੋਣ ਵੱਡੇ ਵੱਡੇ ਘਰਾਂ ਵਿੱਚ ਲੋਕ ਸਹੂਲਤਾਂ ਮਾਣ ਰਹੇ ਹੈ ਏਸੀ ਚੱਲਦੇ ਹੈ ਬਹੁਤ ਸੁਖੀ ਨੇ ਪਰ ਜ਼ਰੂਰੀ ਨਹੀਂ ਕਿ ਉਹ ਆਨੰਦ ਵਿੱਚ ਹੋਣ ਤੁਸੀਂ ਆਲੇ ਦੁਆਲੇ ਨਿਗਾਹ ਮਾਰ ਕੇ ਵੇਖ ਲਓ ਜਿੰਨੇ ਵੱਡੇ ਵੱਡੇ ਬੰਦੇ ਆਪਾਂ ਨੂੰ ਲੱਗਦਾ ਵੀ ਆਨੰਦ 'ਚ ਨੇ ਨਾ 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 ਸਹੂਲਤਾਂ ਸਾਰੀਆਂ ਨੇ ਪਰ ਮਨ ਆਨੰਦ 'ਚ ਨਹੀਂ ਹੈ ਫਿਜ਼ੀਕਲ ਸੁੱਖ ਦੁੱਖ ਹੁੰਦਾ ਤੇ ਆਨੰਦ ਮਨ ਦੀ ਅਵਸਥਾ ਹੁੰਦੀ ਹੈ ਮਨ ਆਨੰਦ 'ਚ ਰਵੇ ਤੇ ਗੁਰੂ ਸਾਹਿਬ ਕਹਿੰਦੇ ਨੇ ਤੈਨੂੰ ਲੱਗਦਾ ਵੀ ਵੱਡੇ ਬੰਦੇ ਵੱਡੇ ਵੱਡੇ ਜੋ ਦੀਸਹਿ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਵ ਲਾਈ ਇਹ ਤੇ ਭੂਮੀਆਂ ਭੂਮ ਉੱਪਰ ਨਿਤ ਲੁੱਝੈ ਛੋੜ ਚਲੇ ਤ੍ਰਿਸ਼ਨਾ ਨਹੀਂ ਬੁੱਝੈ ਇਹ ਤੇ ਮਾੜੀ ਮਾੜੀ ਜ਼ਮੀਨ ਦੀ ਖੱਡ ਖੱਡ ਪਿੱਛੇ ਖੁੱਡ ਖੁੱਡ ਪਿੱਛੇ ਬੰਦੇ ਲੜਦੇ ਫਿਰਦੇ ਕਤਲ ਕਰ ਦਿੰਦੇ ਇੱਕ ਦੂਜੇ ਨੂੰ ਮਾਰ ਦਿੰਦੇ ਤਾਂ ਕਰਕੇ ਭਲਾ ਮੰਗਣਾ ਫਿਰ ਕੀ ਚਾਹੀਦਾ ਸੁੱਖ ਜਾਂ ਆਨੰਦ ਬੋਲੋ ਸੁੱਖ ਮੰਗਣਾ ਚਾਹੀਦਾ ਕਿ ਆਨੰਦ ਆਨੰਦ ਮਨ ਦੀ ਅਵਸਥਾ ਹੁੰਦੀ ਹੈ ਆਨੰਦ ਆਨੰਦ ਮੰਗੀਦਾ ਸੁੱਖ ਤੇ ਫਿਜ਼ੀਕਲ ਹੁੰਦਾ ਸਰੀਰ ਦਾ ਹੁੰਦਾ ਸੁੱਖ ਚਲਿਆ ਜਾਏਗਾ ਕੋਈ ਫਰਕ ਨਹੀਂ ਪੈਣਾ ਜੇ ਆਨੰਦ ਜ਼ਿੰਦਗੀ 'ਚ ਨਾ ਰਿਹਾ ਫਿਰ ਕੱਖ ਵੀ ਨਹੀਂ ਰਿਹਾ ਕਈ ਬੰਦੇ ਬੜੇ ਆਨੰਦ 'ਚ ਕਿਵੇਂ ਆ ਬਈ ਬੜੀਆਂ ਮੌਜਾਂ ਨੇ ਘਰੇ ਕੌਣ ਕੌਣ ਹੈ ਮੈਂ ਤੇ ਮੇਰੇ ਘਰ ਵਾਲੀ ਆ ਦੋਵੇਂ ਹੀ ਆ ਅੱਛਾ ਬਸ ਮਤਲਬ ਬੱਚੇ ਹੋਇਆ ਹੀ ਨਹੀਂ ਕੋਈ ਚੱਲ ਫਿਰ ਕਿਹੜੀ ਗੱਲ ਹੈ ਟੈਨਸ਼ਨ ਹੀ ਕੋਈ ਨਹੀਂ ਆਪਾਂ ਇਕੱਲੇ ਹੀ ਆਨੰਦ 'ਚ ਰਹਿੰਦੇ ਉਹ ਐ ਹੈ ਇੱਕ ਨੂੰ ਪੁੱਛ ਲਓ ਕਿਵੇਂ ਹੈ ਬੁਰਾ ਹਾਲ ਹੈ ਕੀ ਗੱਲ ਦੋ ਮੁੰਡੇ ਹੈ ਦੋ ਨੂੰਹਾਂ ਹੈ ਸਾਡੀ ਕਦਰ ਹੀ ਕੋਈ ਨਹੀਂ ਕਰਦਾ ਪੁੱਛਦਾ ਹੀ ਕੋਈ ਨਹੀਂ ਬੁਰਾ ਹਾਲ ਹੈ ਹੁਣ ਸੁੱਖ ਬਹੁਤ ਨੇ ਪਰ ਆਨੰਦ ਨਹੀਂ ਹੈ ਆਨੰਦ ਹੋਰ ਚੀਜ਼ ਹੈ। ਤੇ ਜਦੋਂ ਮੰਗੀਦਾ ਆਨੰਦ ਮੰਗੀਦਾ, ਮੈਨੂੰ ਆਨੰਦ ਰਵੇ, ਮੇਰਾ ਮਾਇੰਡ ਇੱਥੇ ਰੱਖ ਰਵੇ ਵੀ ਮੈਂ ਆਨੰਦ ਚ ਰਹਿਣਾ ਸਿੱਖਾਂ। ਇਹ ਜਿਨ੍ਹਾਂ ਕੋਲ ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਹੋਵੇ, ਧੰਨ ਸ੍ਰੀ ਗੁਰੂ ਬੋਲੋ, ਧੰਨ ਸ੍ਰੀ ਗੁਰੂ, ਜਿਨ੍ਹਾਂ ਕੋਲ ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਹੋਵੇ, ਉਹ ਤੇ ਵੈਸੇ ਹੀ ਆਨੰਦ ਚ ਰਹਿਣੇ ਚਾਹੀਦੇ ਨੇ। ਉਹ ਤੇ ਵਿਘਨ ਵਿਨਾਸ਼ਨ, ਵਿਘਨ ਵਿਨਸ ਗਏ ਸਭ ਦੁੱਖ ਨਾਸਨ, ਦੁੱਖ ਸਾਰੇ ਨਸ ਗਏ, ਸਤਿਗੁਰ ਨਾਮ ਦਿਰੜਾਇ, ਗਿਆਨ ਐਸਾ ਦਿੱਤਾ ਅਕਲ ਦਿੱਤੀ, ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਕਰ ਆਇਆ। ਹੁਣ ਮਨ ਸੁਖੀ ਰਹਿੰਦਾ, ਸਰੀਰ ਸੁਖੀ ਨਹੀਂ, ਘਰ ਮਨ ਸੁਖੀ ਹੋ ਗਿਆ। ਹੁਣ ਹੁਣ ਸਰੀਰ ਦੀ ਗੱਲ ਹੀ ਨਹੀਂ ਰਹੀ ਵੀ ਸਰੀਰ ਤੂੰ, ਸਰੀਰ ਦੀ ਗੱਲ ਨਹੀਂ, ਮਨ ਆਨੰਦ ਚ ਰਹਿਣਾ, ਹੁਣ ਫਰਕ ਇਹ ਪੈ ਗਿਆ।